ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਰਾਤਨ ਗੁਰਸਿੱਖਾਂ ਦੇ ਜੀਵਨ ਵੱਲ ਅਸੀਂ ਜਦ ਦੇਖਦੇ ਹਾਂ ਤਾਂ ਉਹਨਾਂ ਨੂੰ ਉੱਚੇ ਆਚਰਣ ਦੀ ਕਦਰ ਕੀਮਤ ਆਉਂਦੀ ਸੀ। ਉਹਨਾਂ ਦੇ ਅੰਦਰ ਆਪਣੀ ਸ਼ਖਸੀ ਅਤੇ ਕੌਮੀ ਆਚਾਰ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਕਈ ਸ਼ਹੀਦੀਆਂ ਵੀ ਦੇਣੀਆਂ ਪੈਂਦੀਆਂ ਸਨ, ਜਿਹੜੀਆਂ ਕਿ ਉਹ ਹੱਸ ਹੱਸ ਕੇ ਦਿੰਦੇ ਸਨ। ਪਰ ਅੱਜ ਕੱਲ੍ਹ ਹਉਮੈ ਦੇ ਭਰਮ ਭੁਲਾਵੇ ਵਿੱਚ ਸਾਡਾ ਜੀਵਨ ਮਾਇਕੀ ਰੰਗਣ ਵਾਲਾ ਹੋ ਗਿਆ ਹੈ, ਜਿਸ ਕਾਰਨ ਉੱਚੇ ਸੁੱਚੇ ਆਚਾਰ ਦੀ ਕਦਰ ਕੀਮਤ ਹੀ ਨਹੀਂ ਰਹੀ। ਆਪਣੀ ਹਉਂਤਾਰੀ ਸ਼ਖਸੀਅਤ ਨੂੰ ਜਾਇਜ਼ ਨਾਜਾਇਜ਼ ਤਰੀਕਿਆਂ ਨਾਲ ਪਾਲਣਾ ਇਹ ਸਾਡਾ ਆਚਾਰ ਬਣ ਚੁੱਕਿਆ ਹੈ। ਪਰ ਫਿਰ ਵੀ ਕਈ ਗੁਰਸਿੱਖ ਪਿਆਰੇ ਜਦੋਂ ਸਤਸੰਗਤ ਵਿੱਚ ਆ ਕੇ ਧਿਆਨ ਨਾਲ ਗੁਰਬਾਣੀ ਨੂੰ ਸੁਣਦੇ ਹਨ ਜਾਂ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਆਪਣੀਆਂ ਅੱਖਾਂ ਅੱਗੇ ਲਿਆਉਂਦੇ ਹਨ ਤਾਂ ਉਹਨਾਂ ਦੇ ਅੰਤਰ ਆਤਮੇ ਵਿੱਚੋਂ ਆਵਾਜ਼ ਉੱਠਦੀ ਹੈ ਕਿ ਬਸ ਬਹੁਤ ਹੋ ਗਿਆ ਇਹ ਮਲੀਨ ਜੀਵਨ ਜੀਵਣਾ, ਹੁਣ ਇਸ ਤੋਂ ਅੱਗੇ ਅਸੀਂ ਗੁਰੂ ਦੇ ਆਦਰਸ਼ ਅਨੁਸਾਰ ਜੀਵਨ ਜੀਵਾਂਗੇ। ਸੋ ਇਹੋ ਜਿਹੀ ਜਾਗੀ ਹੋਈ ਆਤਮਾ ਨੂੰ ਸੇਧ ਦੇਣ ਲਈ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਆਚਾਰ, ਇਸ ਵਿੱਚ ਪਹਿਲੇ ਅਸੀਂ ਦੇਖਾਂਗੇ ਕਿ ਮਾਇਕੀ ਰੰਗਣ ਵਾਲਾ ਆਚਾਰ ਸਾਡਾ ਕਿਵੇਂ ਬਣਦਾ ਹੈ, ਉੱਥੇ ਅਸੀਂ ਕੀ ਕਰਨਾ ਹੈ। ਇਸ ਤੋਂ ਬਾਅਦ ਗੁਰਬਾਣੀ ਸਾਨੂੰ ਕਿਹੜੇ ਆਚਾਰ ਵੱਲ ਪ੍ਰੇਰਦੀ ਹੈ, ਕਿਹੜੇ ਕੈਰੇਕਟਰ ਵੱਲ ਪ੍ਰੇਰਦੀ ਹੈ, ਫਿਰ ਉਸ ਨੂੰ ਪ੍ਰਾਪਤੀ ਕਰਨ ਲਈ ਅਸੀਂ ਕੀ ਸਾਧਨ ਵਰਤ ਸਕਦੇ ਹਾਂ। ਜੋ ਕੁਝ ਅਸੀਂ ਆਪਣਾ ਆਚਾਰ ਹੁਣ ਬਣਾ ਚੁੱਕੇ ਉਹ ਤਾਂ ਬਣ ਗਿਆ, ਇਸ ਤੋਂ ਅੱਗੇ ਅਸੀਂ ਉਸਨੂੰ ਤਬਦੀਲ ਕਿਵੇਂ ਕਰ ਸਕਦੇ ਹਾਂ। ਸੋ ਇਹਨਾਂ ਵਿਚਾਰਾਂ 'ਤੇ ਆਧਾਰਿਤ ਗੁਰਮੁਖ ਪਿਆਰਿਆਂ ਦਾ ਲੇਖ 11 ਨੰਬਰ, ਆਓ ਪਿਆਰ ਨਾਲ ਸਰਵਣ ਕਰੀਏ। ਮਨ ਵਿੱਚ ਪਹਿਲਾਂ ਖਿਆਲ ਉਪਜਦੇ ਹਨ ਅਤੇ ਉਹ ਖਿਆਲ ਕਿਰਿਆ ਜਾਂ ਕਰਮ ਵਿੱਚ ਪ੍ਰਗਟ ਹੋ ਜਾਂਦੇ ਹਨ। ਜੇ ਖਿਆਲ ਅਤੇ ਕਰਮਾਂ ਨੂੰ ਮੁੜ ਦੁਹਰਾਇਆ ਜਾਵੇ ਜਾਂ ਉਹਨਾਂ ਦਾ ਅਭਿਆਸ ਕੀਤਾ ਜਾਵੇ ਤਾਂ ਉਹ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਜਦ ਖਿਆਲ ਆਦਤ ਵਿੱਚ ਬਦਲ ਜਾਏ ਤਾਂ ਉਹ ਆਦਤ ਹੀ ਕਰਮਾਂ ਵਿੱਚ ਆਪ ਮੁਹਾਰੇ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਆਦਤ ਦਾ ਜਦੋਂ ਫਿਰ ਅਸੀਂ ਹੋਰ ਅਭਿਆਸ ਕਰਦੇ ਹਾਂ ਤਾਂ ਸਹਿਜੇ ਸਹਿਜੇ ਇਤਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਸਾਡੇ ਤਨ, ਮਨ ਅਤੇ ਬੁੱਧੀ ਇਸ ਆਦਤ ਦੀ ਬੁਰਿਆਈ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਉਸ ਭੈੜੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਬਣਾਈ ਹੋਈ ਆਦਤ ਜਾਂ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ। ਜਾਣਦਿਆਂ ਵੀ ਅਸੀਂ ਉਸ ਆਦਤ ਤੋਂ ਫਿਰ ਛੁਟਕਾਰਾ ਨਹੀਂ ਪਾ ਸਕਦੇ, ਜਿਸ ਤਰ੍ਹਾਂ ਕਿ ਸ਼ਰਾਬੀ ਜਾਂ ਅਮਲੀ। ਇੱਥੇ ਹੀ ਬਸ ਨਹੀਂ, ਜੇਕਰ ਇਹਨਾਂ ਆਦਤਾਂ ਦਾ ਜਾਂ ਸੁਭਾਅ ਦਾ ਹੋਰ ਲੰਮੇ ਸਮੇਂ ਤਾਈਂ ਅਭਿਆਸ ਹੁੰਦਾ ਰਹੇ ਤਾਂ ਫਿਰ ਇਹ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ। ਇਉਂ ਅੰਤਸ਼ਕਰਨ ਵਿੱਚ ਉਤਰੇ ਜਾਂ ਇਕੱਠੇ ਹੋਏ ਖਿਆਲਾਂ ਦਾ ਸਾਡੇ ਤਨ, ਮਨ ਅਤੇ ਬੁੱਧੀ 'ਤੇ ਇਤਨਾ ਡੂੰਘਾ ਅਸਰ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਜਾਂਦੇ ਹਾਂ। ਇਸ ਤਰ੍ਹਾਂ ਖਿਆਲਾਂ ਜਾਂ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਸਾਡੇ ਇਨ ਅੰਦਰ ਇਹਨਾਂ ਖਿਆਲਾਂ ਦੀ ਰੰਗਤ ਪਹਿਲਾਂ ਧੱਸ ਜਾਂਦੀ ਹੈ, ਫਿਰ ਵਸ ਜਾਂਦੀ ਹੈ ਅਤੇ ਸਹਿਜੇ ਸਹਿਜੇ ਰਸ ਜਾਂਦੀ ਹੈ ਅਤੇ ਜੀਵ ਅੰਤ ਨੂੰ ਉਸਦਾ ਹੀ ਸਰੂਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਅਫੀਮ ਦੇ ਅਮਲੀ ਨੂੰ ਹੀ ਦੇਖੋ। ਉਹ ਪਹਿਲਾਂ ਕਦੇ ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫਿਰ ਉਸਦੀ ਉਹ ਆਦਤ ਬਣ ਜਾਂਦੀ ਹੈ ਅਤੇ ਕੁਝ ਸਮਾਂ ਪਾ ਕੇ ਉਹ ਅਮਲੀ ਬਣ ਜਾਂਦਾ ਹੈ। ਫਿਰ ਤਾਂ ਅਫੀਮ ਦੇ ਔਗਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ ਖਾਂਦਿਆਂ ਅਫੀਮ ਦਾ ਅਸਰ ਉਸਦੇ ਰਗੋ ਰੇਸ਼ੇ ਵਿੱਚ ਇਤਨਾ ਡੂੰਘਾ ਉਤਰ ਕੇ ਰਸ ਜਾਂ ਸਮਾ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ 'ਤੇ ਅਫੀਮ ਦਾ ਹੀ ਅੰਤਰੀਵ ਸਰੂਪ ਬਣ ਜਾਂਦਾ ਹੈ ਅਤੇ ਉਸਦੇ ਜੀਵਨ ਦੇ ਹਰ ਇੱਕ ਪਹਿਲੂ, ਯਾਨੀ ਖਿਆਲ, ਬੋਲ, ਤੱਕਣੀ, ਸੋਚਣੀ, ਹਰਕਤ, ਅਦਾ, ਵਿਵਹਾਰ, ਵਰਤਾਵੇ ਵਿੱਚ ਅਫੀਮ ਦੀ ਝਲਕ ਦਿਖਾਈ ਦਿੰਦੀ ਹੈ। ਐਸੇ ਜੀਵਨ ਦੇ ਤੁਰ ਅੰਤਸ਼ਕਰਨ ਵਿੱਚੋਂ ਆਪ ਮੁਹਾਰੇ ਫੁੱਟ ਕੇ ਨਿਕਲੀ ਹੋਈ ਹਵਾੜ ਨੂੰ ਆਚਾਰ ਕਿਹਾ ਜਾਂਦਾ ਹੈ। ਉਹ ਰੰਗਤ ਜਿਹੜੀ ਸਾਡੀ ਅੰਤਸ਼ਕਰਨ ਵਿੱਚ ਬਹੁਤ ਪ੍ਰਬਲ ਦ੍ਰਿੜ ਹੋ ਚੁੱਕੀ ਹੈ, ਜਿਹੜੀ ਆਵਾਜ਼ ਨਿਕਲਦੀ ਹੈ ਬਾਰ ਬਾਰ ਸਾਡੇ ਅੰਤਸ਼ਕਰਨ ਵਿੱਚੋਂ, ਉਹੀ ਸਾਡਾ ਆਚਾਰ ਹੈ। ਸੋ ਪਿਛਲੀ ਵਿਚਾਰ ਤੋਂ ਸਿੱਧ ਹੋਇਆ ਕਿ ਆਚਾਰ ਸਾਡੇ ਆਪਣੇ ਹੀ ਖਿਆਲਾਂ, ਕਰਮਾਂ ਅਤੇ ਆਦਤਾਂ ਦੇ ਲੰਮੇ ਅਭਿਆਸ ਦਾ ਸਮੁੱਚਾ ਨਤੀਜਾ ਹੈ। ਸਾਡੇ ਚੰਗੇ ਜਾਂ ਮਾੜੇ ਹੋਣ ਦਾ ਕਾਰਨ ਸਾਡੇ ਪਿਛਲੇ ਸੰਸਕਾਰ, ਅਜੋਕਾ ਵਾਤਾਵਰਣ ਅਤੇ ਸੰਗਤ ਆਉਂਦੇ ਹਨ। ਧਿਆਨ ਦੇਣਾ ਜੀ, ਆਚਾਰ ਬਣਦਾ ਤਾਂ ਖਿਆਲਾਂ ਤੋਂ ਹੈ, ਖਿਆਲਾਂ ਦੇ ਅਭਿਆਸ ਨਾਲ, ਖਿਆਲਾਂ ਤੋਂ ਕਰਮ ਆਉਂਦੇ ਹਨ, ਕਰਮਾਂ ਦੇ ਅਭਿਆਸ ਨਾਲ ਆਚਾਰ, ਪਰ ਖਿਆਲਾਂ ਨੂੰ ਸੇਧ ਸੰਗਤ ਤੋਂ ਮਿਲਦੀ ਹੈ ਜਿਉਂ ਜੀ ਅਸੀਂ ਸੰਗਤ ਕਰਦੇ ਹਾਂ। ਜਿਸ ਤਰ੍ਹਾਂ ਭਿੰਨ ਭਿੰਨ ਬੀਜਾਂ ਤੋਂ ਉਪਜੇ ਬੂਟਾਂ ਦੀਆਂ ਟਾਹਣੀਆਂ, ਪੱਤੇ, ਫਲ, ਰਸ, ਰੰਗ, ਸੁਗੰਧੀ ਹਰ ਇੱਕ ਬੀਜ ਦੀ ਅੰਦਰਲੀ ਸ਼ਖਸੀਅਤ ਦੀ ਰੰਗਤ ਜਾਂ ਕਿਸਮ 'ਤੇ ਨਿਰਭਰ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡਾ ਆਚਾਰ ਹੇਠ ਲਿਖੇ ਕਾਰਨਾਂ ਦੁਆਰਾ ਬਣਦਾ ਹੈ। ਸਾਡੇ ਪਿਛਲੇ ਜਨਮਾਂ ਦੇ ਸੰਸਕਾਰ, ਇਸ ਜਨਮ ਦੀ ਸੰਗਤ ਦਾ ਅਸਰ ਅਤੇ ਬਾਹਰਲੇ ਅਸਰਾਂ ਦੇ ਗ੍ਰਹਿਣ ਕਰਨ ਦੀ ਸ਼ਕਤੀ, ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਅਭਿਆਸ ਦੇ ਸਮੁੱਚੇ ਨਤੀਜੇ ਵਜੋਂ ਨਿਕਲੀ ਸੁਗੰਧੀ ਜਾਂ ਹਵਾੜ ਨੂੰ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵੱਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵੱਸ ਵਿੱਚ ਹੈ, ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਅਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਘੋਲ ਬਣਦਾ ਜਾਵੇਗਾ ਅਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸਦੀ ਰੰਗਤ, ਸਵਾਦ ਅਤੇ ਬਨਾਵਟ ਵਿੱਚ ਤਬਦੀਲੀ ਆਉਂਦੀ ਜਾਵੇਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋਂ ਨਾਲ ਬਦਲਦੀ ਜਾਂਦੀ ਹੈ ਹਰ ਇੱਕ ਕਿਣਕੇ ਨਾਲ। ਸੋ ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ ਵਿੱਚ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਨਾਲ ਖਿੰਨ ਖਿੰਨ ਪਲ ਪਲ ਸਾਡੇ ਜੀਵਨ ਘੋਲ ਦੀ ਰੰਗਤ ਬਦਲਦੀ ਜਾਂਦੀ ਹੈ। ਇਸ ਤਬਦੀਲੀ ਦੇ ਜ਼ਿੰਮੇਵਾਰ ਸਾਡਾ ਮਨ, ਮਨ ਦੇ ਖਿਆਲ ਅਤੇ ਕਰਮ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਚਾਰਨ ਜਾਂ ਸ਼ਖਸੀਅਤ ਅਤੇ ਭਾਗ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਬਦਲ ਰਹੇ ਹਾਂ। ਜਿਹੜਾ ਕੋਈ ਨਿੱਕਾ ਜਿਹਾ ਵੀ ਖਿਆਲ ਸੋਚਦੇ ਹਾਂ ਉਹ ਵੀ ਮਨ ਦੀ ਰੰਗਤ ਨੂੰ ਬਦਲ ਦਿੰਦਾ ਹੈ। ਕੋਈ ਖਿਆਲਾਂ ਤੋਂ ਫਿਰ ਕਰਮ ਕਰਦੇ ਹੋ, ਕਰਮ ਵੀ ਮਨ ਦੀ ਰੰਗਤ ਬਦਲ ਦਿੰਦਾ ਹੈ। ਇਸ ਲਈ ਅਸੀਂ ਆਪਣੇ ਆਚਾਰ, ਭਾਗ, ਸ਼ਖਸੀਅਤ ਨੂੰ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮੌਜੂਦਾ ਮਨ ਦੀ ਰੰਗਤ ਅਥਵਾ ਸ਼ਖਸੀਅਤ ਹੈ ਉਹ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਅਤੇ ਹੁਣ ਦੇ ਕਰਮਾਂ ਦਾ ਸਮੁੱਚਾ ਨਤੀਜਾ ਹੈ। ਦੂਜੇ ਲਫ਼ਜ਼ਾਂ ਵਿੱਚ ਮੌਜੂਦਾ ਆਚਾਰ ਜਾਂ ਸ਼ਖਸੀਅਤ ਦੇ ਬਣਨ ਲਈ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਹੀ ਨਤੀਜਾ ਹੈ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ। ਸੋ ਫਿਰ ਦੁਹਰਾ ਦੇਈਏ ਕਿ ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਹਾਂ, ਫਿਰ ਉਸ ਸੰਗਤ ਦੇ ਅਸਰਾਂ ਦੇ ਅਧੀਨ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਸਾਡੀ ਆਦਤ ਬਣ ਜਾਂਦੀ ਹੈ। ਇਹ ਆਦਤ ਸਹਿਜੇ ਸਹਿਜੇ ਅੰਤਸ਼ਕਰਨ ਵਿੱਚ ਉਤਰ ਕੇ ਸੁਭਾਵ ਜਾਂ ਆਚਾਰ ਬਣ ਜਾਂਦਾ ਹੈ। ਸੋ ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ ਅਤੇ ਜੇਕਰ ਉੱਤਮ ਆਤਮਕ ਸੰਗਤ ਕਰਾਂਗੇ ਤਾਂ ਸਹਿਜੇ ਹੀ ਸਾਡੇ ਕੋਲੋਂ ਚੰਗੇ ਕਰਮ ਆਉਣਗੇ ਅਤੇ ਸਾਡਾ ਸੁਭਾਅ ਚੰਗੇਰਾ ਹੁੰਦਾ ਜਾਵੇਗਾ। ਸੋ ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਪਹਿਲਾਂ ਤਾਂ ਹੈ ਸ਼ਖਸੀ ਸੰਗਤ। ਇਹ ਤਾਂ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹਾ ਹੀ ਸਾਡਾ ਆਚਾਰ ਅਥਵਾ ਜੀਵਨ ਬਣ ਜਾਂਦਾ ਹੈ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸ ਦੀ ਰੰਗਤ ਦਾ ਅਸਰ ਦੂਸਰੇ 'ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ 'ਤੇ ਮਾਨਸਿਕ ਕਿਰਨਾਂ ਦਾ ਅਸਰ ਆਉਂਦਾ ਹੈ, ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ। ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਿਛ ਲਾਗੈ ਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਿਉਂਕਿ ਸਾਡੇ ਮਨ 'ਤੇ ਸੰਗਤ ਦਾ ਅਸਰ ਆਉਂਦਾ ਹੈ, ਸੰਗਤ ਅਨੁਸਾਰ ਹੀ ਅਸੀਂ ਖਿਆਲ ਸੋਚਦੇ ਹਾਂ। ਸੋ ਮੁੱਢਲੀਆਂ ਜਿਹੜੀਆਂ ਗੱਲਾਂ ਹਨ ਕਿ ਕਈ ਤਰ੍ਹਾਂ ਦੀ ਕੁਸੰਗਤ ਹੈ ਜੋ ਸਾਡੇ ਮਨ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ, ਉਸ ਤੋਂ ਅਸੀਂ ਬਚਣਾ ਹੈ। ਸੋ ਸਭ ਤੋਂ ਪਹਿਲਾਂ ਤਾਂ ਦੁਨੀਆਂ ਵਿੱਚ ਮਾਇਕੀ ਰੰਗਤ ਵਾਲੇ ਲੋਕਾਂ ਦੀ ਬਹੁਲਤਾ ਹੈ, ਘੱਟ ਤੋਂ ਘੱਟ ਲੋਕਾਂ ਨਾਲ ਅਸੀਂ ਵਾਹ ਪਾਉਣਾ ਹੈ, ਰਿਸ਼ਤਾ ਘੱਟ ਤੋਂ ਘੱਟ ਬੰਦਿਆਂ ਨਾਲ ਰੱਖਣਾ ਹੈ। ਕਿਉਂਕਿ ਸਿਰਫ ਜੇ ਅਸੀਂ ਗੱਲ ਨਹੀਂ ਵੀ ਕਰਦੇ ਮਾਨਸਿਕ ਕਿਰਨਾਂ ਦਾ ਵੀ ਅਸਰ ਹੁੰਦਾ ਇੱਕ ਦੂਜੇ 'ਤੇ। ਜੇ ਮਾਇਕੀ ਰੰਗਤ ਵਾਲੇ ਦੀ ਸੰਗਤ ਵਿੱਚ ਜਾਵਾਂਗੇ ਜਾਂ ਉਸਦੇ ਨੇੜੇ ਵੀ ਜਾਵਾਂਗੇ ਉਸ ਤਾਂ ਉਸਦੀ ਮਾਨਸਿਕ ਕਿਰਨਾਂ ਦਾ ਅਸਰ ਸਾਡੇ ਮਨ 'ਤੇ ਪਵੇਗਾ। ਸੋ ਪਹਿਲਾ ਨੁਕਤਾ ਕਿ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣਾ ਹੈ। ਦੂਸਰਾ ਹੈ ਲਿਖਤੀ ਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਂਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਉਸਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਓ, ਉਹਨਾਂ ਕਿਤਾਬਾਂ ਤੋਂ ਜ਼ਾਹਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉਪਰੋਂ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ ਉਹਨਾਂ ਦੀ ਰੁਚੀ ਤੋਂ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਉਂ ਜਿਹਾ ਸਾਹਿਤ ਬਹੁਤ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤਾ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਅਖਲਾਕ ਉਹ ਜਿਹਾ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਅਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘਟਦੀ ਜਾ ਰਹੀ ਹੈ। ਕਿੰਨੇ ਫਿਲਮੀ ਮੈਗਜ਼ੀਨ, ਕਿੰਨੇ ਗੰਦੇ ਨਾਵਲ ਬਾਜ਼ਾਰ ਵਿੱਚ ਵਿਕਦੇ ਹਨ, ਕਿੰਨੇ ਚਾਅ ਨਾਲ ਲੋਕ ਖਰੀਦ ਕੇ ਉਹਨਾਂ ਨੂੰ ਪੜ੍ਹਦੇ ਹਨ। ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਜਿਉਂ ਜਿਹੀ ਰੁਚੀ ਅਥਵਾ ਮੰਗ ਆਉਂਦੀ ਹੈ ਉਹ ਜਿਹਾ ਇਸ ਸਾਹਿਤ ਤੇ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਹੀ ਸਾਹਿਤ ਤੇ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਆਉਂਦੀ ਜਾ ਰਹੀ ਹੈ। ਜੇ ਕੋਈ ਗੁਰਮੁਖ ਪਿਆਰਾ ਉੱਚੀਆਂ ਸੁੱਚੀਆਂ ਆਤਮਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਆਉਂਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਕੌਣ ਪੜ੍ਹਦਾ ਹੈ ਗੁਰਬਾਣੀ ਜਾਂ ਉੱਤਮ ਲੇਖਣੀਆਂ ਨੂੰ? ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਪੜ੍ਹ ਕੇ ਜਾਂ ਫਿਰ ਸੁਣਨਾ, ਉਹਨਾਂ ਦਾ ਵਿਚਾਰ ਕਰਨਾ ਅਤੇ ਉਹਨਾਂ ਦਾ ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਇਸ ਲਈ ਨੀਵੀਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਸੋ ਜਿੱਥੇ ਅਸੀਂ ਲੋਕਾਂ ਦੀ ਸ਼ਖਸੀ ਕੁਸੰਗਤ ਤੋਂ ਬਚਣਾ ਹੈ, ਉੱਥੇ ਕਿਤਾਬੀ ਕੁਸੰਗਤ ਤੋਂ ਬਚਣਾ ਹੈ। ਇਹ ਗੰਦੇ ਨਾਵਲ, ਮੈਗਜ਼ੀਨ ਸਾਡੇ ਮਨ ਨੂੰ ਬਹੁਤ ਮਲੀਨ ਕਰ ਦਿੰਦੇ ਹਨ। ਸੋ ਇਸ ਤੋਂ ਇਲਾਵਾ ਇਸ ਦੀ ਜਗ੍ਹਾ ਅਸੀਂ ਸੋਹਣੀਆਂ ਗੁਰਮੁਖ ਪਿਆਰੀਆਂ ਦੀਆਂ ਲੇਖਣੀਆਂ ਜਾਂ ਗੁਰਬਾਣੀ ਦਾ ਅਭਿਆਸ ਕਰੀਏ। ਤੀਸਰਾ, ਭੜਕਾਊ ਸੰਗਤ ਜਿਵੇਂ ਸਿਨੇਮਾ, ਨਾਚ, ਮੁਜਰੇ ਅਤੇ ਜੀਭ ਜਾਂ ਕੰਨ ਦੇ ਸਵਾਦ ਆਦਿ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਇਸ ਬਾਬਤ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿੱਤੇ ਹਨ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਸੋ ਉਹ ਜਿਹਾ ਖਾਣਾ ਨਾ ਖਾਈਏ ਜਿਹਦੇ ਕਰਕੇ ਮਨ ਵਿੱਚ ਵਿਕਾਰ ਚੜਨ ਅਤੇ ਸਰੀਰ ਰੋਗੀ ਹੋਵੇ। ਉਹ ਜਿਹਾ ਪਹਿਰਾਵਾ ਵੀ ਨਾ ਪਹਿਨੀਏ ਜਿਹਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਅਤੇ ਸਰੀਰ ਵੀ ਔਖਾ ਹੋਵੇ। ਨਾਲ ਹੀ ਖਾਣਾ ਪੈਣਾ ਤਾਂ ਆਪਣਾ ਸੰਤੁਲਨ ਵਿੱਚ ਕਰਨਾ ਹੈ, ਇਸ ਦੇ ਨਾਲ ਹੀ ਮਨ ਨੂੰ ਨੀਵੀਂ ਰੁਚੀ ਵਾਲੇ ਪ੍ਰੇਰਨ ਵਾਲੇ ਦ੍ਰਿਸ਼ ਜਿਵੇਂ ਕਿ ਸਿਨੇਮਾ, ਟੀਵੀ ਆਦਿ ਤੋਂ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਚੌਥਾ, ਪਿਛਲੀਆਂ ਯਾਦਾਂ ਦੀ ਸੰਗਤ, ਬੁੱਧੀ ਦੀ ਤੈਅ ਵਿੱਚ ਉਤਰੇ ਹੋਏ ਪਿਛਲੇ ਸੰਕਲਪ ਵਿਕਲਪ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਅਤੇ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੋ ਹੀ ਸਭ ਤੋਂ ਪਹਿਲੀ ਜ਼ਰੂਰੀ ਅਤੇ ਔਖੀ ਖੇਲ ਹੈ ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਬਗੈਰ ਅਤ ਔਖੀ ਹੈ, ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿੱਚੀਂਦਾ ਜਾ ਰਿਹਾ ਹੈ। ਸੋ ਜਦ ਕਦੇ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸੌਖਾ ਸਾਧਨ ਹੈ। ਜੇ ਉਦਮ ਦ੍ਰਿੜਤਾ ਨਾਲ ਫੌਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਧਿਆਨ ਦੇਣਾ ਜੀ, ਪਿਛਲੇ ਯਾਦਾਂ ਦੇ ਜਿਹੜੇ ਸੰਕਲਪ ਵਿਕਲਪ ਹਨ ਇਹਨਾਂ ਤੋਂ ਕਿਵੇਂ ਬਚਣਾ ਹੈ ਕਿ ਜਦੋਂ ਵੀ ਕੋਈ ਮਾੜਾ ਖਿਆਲ ਆਇਆ ਫੌਰਨ ਉਸੇ ਵੇਲੇ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਰੁਝਾ ਦਿਓ, ਗੁਰਬਾਣੀ ਵੱਲ, ਸੰਗਤ ਵੱਲ, ਕੀਰਤਨ ਵੱਲ, ਕਿਸੇ ਹੋਰ ਰੁਝੇਵੇਂ ਵੱਲ। ਕਿ ਜੇ 5-6 ਸਕਿੰਟ ਵੀ ਉਹਨੂੰ ਛੱਡ ਦਿੱਤਾ ਉਸ ਰੁਚੀ ਨੂੰ, ਬਸ ਉਹ ਫਿਰ ਉਸਦੇ ਵਹਿਣ ਵਿੱਚ ਰੁੜ ਪਵਾਂਗੇ, ਇਸ ਤਰ੍ਹਾਂ ਉਹ ਰੁਚੀ ਹੋਰ ਪ੍ਰਬਲ ਹੋ ਜਾਵੇਗੀ। ਦੂਜੇ ਲਫ਼ਜ਼ਾਂ ਵਿੱਚ ਮਨ ਦੇ ਸਾਹਮਣੇ ਨੀਵੀਆਂ ਯਾਦਾਂ ਆਉਣ ਤਾਂ ਫੌਰਨ ਤੋਂ ਪਾਓ, ਉਸੇ ਸੈਕਿੰਡ ਉਸ ਦੀ ਥਾਂ ਚੰਗੇਰੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉਚੇਰੀ ਅਤੇ ਚੰਗੇਰੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਔਖਾ ਹੈ, ਮਿਟਾ ਤਾਂ ਸਕਦੇ ਨਹੀਂ, ਪਰ ਉਸਨੂੰ ਉਚੇਰੀ ਅਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਅਤੇ ਬਦਲਣਾ ਸੌਖਾ ਹੈ, ਰੰਗਤ ਚਾੜ ਦੇਣੀ ਹੈ। ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾਂ ਵਿੱਚ ਅਭਿਆਸ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤਾਈਂ ਜੋ ਸਾਡੀਆਂ ਆਦਤਾਂ ਜਾਂ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਦਾ ਹੀ ਨਤੀਜਾ ਹੈ, ਅਤੇ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। ਇੱਕ ਦੋ ਦਿਨ, ਦਸ ਬਾਰਾਂ ਦਿਨ ਦਾ ਕੰਮ ਨਹੀਂ, ਇਹ ਜ਼ਿਆਦਾ ਅਭਿਆਸ ਕਰਨਾ ਪਵੇਗਾ ਜੇ ਆਪਣੇ ਆਚਰਣ ਨੂੰ ਉੱਚਾ ਬਣਾਉਣਾ ਹੈ। ਖਿਆਲਾਂ ਅਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਦੁਹਰਾਵਣ ਅਥਵਾ ਅਭਿਆਸ ਨਾਲ ਹੀ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਇਸ ਲਈ ਅਭਿਆਸ ਦੀ ਬਾਬਤ ਡੂੰਘੀ ਵਿਚਾਰ ਕਰਨ ਲਈ ਜ਼ਰੂਰੀ ਹੈ, ਅਤੇ ਇਸ ਵਿਸ਼ੇ ਦੀ ਬਾਬਤ ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿੱਚ ਕੁਝ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਕਿ ਪੰਜਾਬੀ ਵਿੱਚ ਉਲੱਥਾ ਇੱਥੇ ਕੀਤਾ ਜਾਂਦਾ ਹੈ ਕਿ ਸਾਡੇ ਮਨ ਦੀ ਬਾਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਹਜ਼ਾਰਾਂ ਅਣੂਆਂ ਉੱਤੇ ਡੂੰਘਾ ਅਤੇ ਪੱਕਰਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਆਉਂਦੀ ਜਾਂਦੀ ਹੈ। ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ ਉਹੀ ਕਿਰਿਆ ਦੂਜੀ ਵਾਰੀ ਕਰਨ ਵਿੱਚ ਆਸਾਨ ਅਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੇ ਕੈਸਟ ਉੱਤੇ ਖਿਆਲ ਜਾਂ ਕਰਮ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹ ਜੇ ਖਿਆਲਾਂ ਦਾ ਨਿਸ਼ਾਨ ਪੈਂਦਾ ਹੈ ਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਤੇ ਅਗਲੇਰੀ ਕਿਰਿਆ ਨੂੰ ਸੌਖਾ ਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਜੋ ਆਪਣੇ ਚੰਗੇ ਜਾਂ ਮਾੜੇ ਆਚਰਣ ਦੇ ਲੇਖ ਬਣਾ ਰਹੇ ਹਾਂ ਫਿਰ ਉਹਨਾਂ ਨੂੰ ਮੇਟਣਾ ਕਠਿਨ ਹੋ ਜਾਂਦਾ ਹੈ। ਜਿਹੜੀ ਕਿਰਿਆ ਇੱਕ ਵਾਰੀ ਕਰਦੇ ਹਾਂ ਉਹ ਦੂਜੀ ਵਾਰੀ ਆਸਾਨ ਹੋ ਜਾਂਦੀ ਹੈ ਕਰਨ ਵਿੱਚ, ਫਿਰ ਜਦੋਂ ਦੂਜੀ ਵਾਰੀ ਦੁਹਰਾਉਂਦੇ ਹਾਂ ਤੀਜੀ ਵਾਰੀ ਫਿਰ ਉਹ ਆਦਤ ਬਣ ਗਈ, ਫਿਰ ਉਸਨੂੰ ਮੇਟਣਾ ਕਠਿਨ ਹੋ ਜਾਂਦਾ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਤੇ ਉਸਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਕੋਈ ਮਾੜਾ ਜਿਹਾ ਖਿਆਲ ਸੋਚਿਆ ਕਿਸੇ ਨਾਲ ਰੋਸ ਦਾ ਜਾਂ ਕੋਈ ਬੁਰਾ ਖਿਆਲ ਕਿ ਅਸੀਂ ਸੋਚਿਆ ਨਿੱਕਾ ਜਿਹਾ ਖਿਆਲ ਹੈ ਮਨ ਵਿੱਚ ਆਇਆ ਕਰਮ ਤਾਂ ਕੀਤਾ ਨਹੀਂ ਇਸ ਤੋਂ ਬਚ ਜਾਵਾਂਗੇ, ਪਰ ਨਹੀਂ ਉਸਦਾ ਨਤੀਜਾ ਭੁਗਤਣਾ ਪੈਂਦਾ ਹੈ ਭਾਵੇਂ ਉਸੇ ਵੇਲੇ ਜਾਂ ਭਾਵੇਂ ਸਮਾਂ ਪਾ ਕੇ। ਕੋਈ ਵੀ ਸਾਡਾ ਛੋਟੇ ਤੋਂ ਛੋਟਾ ਖਿਆਲ ਵੀ ਅਜਾਈ ਨਹੀਂ ਜਾਂਦਾ, ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਮਨ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸਦੀਆਂ ਨਸਾਂ ਤੇ ਰਗੋ ਰੇਸ਼ੇ ਤੇ ਆਪਣਾ ਅਮਿੱਟ ਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਤੇ ਸਹਾਇਕ ਬਣ ਕੇ ਉਸਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਫਿਰ ਉਹ ਮੁਕਾਬਲਾ ਨਹੀਂ ਕਰ ਸਕਦਾ, ਕਹਿੰਦਾ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਂਦਾ ਹੈ, ਪਰ ਉਸਦੀ ਰੁਚੀ ਹੋਰ ਪ੍ਰਬਲ ਹੋ ਗਈ ਜਦੋਂ ਫਿਰ ਕਿਸੇ ਸ਼ਰਾਬੀ ਦੀ ਸੰਗਤ ਦੂਰੋਂ ਦੇਖਦਾ ਹੈ, ਫਿਰ ਦੌੜ ਪੈਂਦਾ ਹੈ ਸ਼ਰਾਬ ਪੀਣ। ਸੋ ਉਸਦੀ ਅਗਲੇਰੀ ਰੁਚੀ ਨੂੰ ਜਗਾਉਣ ਲਈ ਉਹ ਸਹਾਇਕ ਬਣਦਾ ਹੈ, ਉਹ ਜਿਹੜਾ ਕਰਮ ਉਹ ਦੁਬਾਰਾ ਕਰਦਾ ਹੈ, ਇਸ ਤਰ੍ਹਾਂ ਉਸ ਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ ਕਿ ਜ਼ਮੀਨ 'ਤੇ ਪਾਣੀ ਡੋਲਣ ਨਾਲ ਅਤੇ ਪਾਣੀ ਦੀ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ, ਪਾਣੀ ਆਪਣਾ ਰਸਤਾ ਬਣਾ ਲੈਂਦੀ ਹੈ। ਦੂਜੀ ਵਾਰੀ ਉੱਥੇ ਪਾਣੀ ਡੋਲਣ ਨਾਲ ਪਹਿਲਾਂ ਬਣੀ ਨਾਲੀ ਥਾਣੀ ਹੀ ਪਾਣੀ ਰੁੜੇਗਾ ਅਤੇ ਹਰ ਵਾਰੀ ਰੋੜ ਨਾਲ ਉਹ ਨਾਲੀ ਚੋੜੀ ਅਤੇ ਡੂੰਘੀ ਆਉਂਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾਉਂਦੇ ਹਨ। ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਨਾਲ ਸਾਡੇ ਆਚਾਰ ਦਾ ਰੂਪ ਰੰਗ ਤਾਰ ਲੈਂਦਾ ਹੈ ਅਤੇ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਣੀ ਅਤੇ ਕਰਮਾਂ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਅਤੇ ਕਰਮਾਂ ਦਾ ਸਰੂਪ ਤਾਰ ਲੈਂਦੇ ਹਾਂ ਜਿਸ ਨੂੰ ਸ਼ਖਸੀਅਤ ਕਿਹਾ ਜਾਂਦਾ ਹੈ। ਸੋ ਉੱਪਰਲੀ ਸਾਰੀ ਵਿਚਾਰ ਤ੍ਰੈ ਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਸੋ ਇੱਥੋਂ ਤੱਕ ਤਾਂ ਇਹ ਸਾਡੇ ਮਨ ਦਾ ਖਿਆਲ ਸਨ। ਇੱਥੇ ਅਸੀਂ ਇਹੀ ਸੇਧ ਲਿੱਤੀ ਕਿ ਕੋਈ ਵੀ ਕਰਮ ਦੁਬਾਰਾ ਕੁਸੰਗਤ ਦਾ ਨਹੀਂ ਦੁਹਰਾਉਣਾ, ਕਿਉਂਕਿ ਹਰ ਇੱਕ ਕਰਮ ਫਿਰ ਸਾਡੀ ਆਦਤ ਨੂੰ ਹੋਰ ਪਕਾ ਦੇਵੇਗਾ। ਨਾ ਸ਼ਖਸੀ ਕੁਸੰਗਤ ਕਰਨੀ ਹੈ, ਨਾ ਕਿਤਾਬੀ ਕੁਸੰਗਤ ਕਰਨੀ ਹੈ, ਨਾ ਖਾਣਾ ਗਲਤ ਖਾਣਾ ਹੈ, ਨਾ ਪਹਿਰਾਵਾ ਵਿਕਾਰਾਂ ਵਾਲਾ ਪਹਿਨਣਾ ਹੈ, ਨਾ ਸਿਨੇਮਾ ਟੀਵੀ ਵਗੈਰਾ ਦੇਖਣਾ ਹੈ, ਨਾ ਹੀ ਪਿਛਲੀਆਂ ਯਾਦਾਂ ਦੀ ਕੁਸੰਗਤ ਨੂੰ ਦੁਹਰਾਉਣਾ ਹੈ। ਹੁਣ ਆਪਾਂ ਦੇਖੀਏ ਕਿ ਗੁਰਬਾਣੀ ਕਿਸ ਕੈਰੈਕਟਰ ਦੀ ਮਹੱਤਤਾ ਦੱਸਦੀ ਹੈ। ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਵਿਸ਼ੇ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ। ਗੁਰਬਾਣੀ ਅਨੁਸਾਰ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਓਰੇ ਸਭ ਕੋ ਉੱਪਰ ਸੱਚ ਆਚਾਰ, ਸਿਮਰਤ ਨਾਮ ਪੂਰਨ ਆਚਾਰ, ਨਾਮ ਹਮਾਰੇ ਸਗਲ ਆਚਾਰ। ਕਿਸੇ ਚੀਜ਼ ਦੀ ਕਦਰ ਕੀਮਤ ਉਸਦੀ ਹਸਤੀ ਵਿੱਚ ਆਉਂਦੀ ਹੈ, ਪਰ ਜਦ ਉਸਦਾ ਪ੍ਰਗਟਾਵਾ ਜਾਂ ਪ੍ਰਕਾਸ਼ ਹੁੰਦਾ ਹੈ ਤਾਂ ਉਸਦੀ ਕਦਰ ਕੀਮਤ ਹੋਰ ਵੀ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਬੈਟਰੀ ਵਿੱਚ ਸੁੰਨ ਸ਼ਕਲ ਵਿੱਚ ਬੰਦ ਆਉਂਦੀ ਹੈ, ਪਰ ਜਦ ਉਹੀ ਬਿਜਲੀ ਹਰਕਤ ਵਿੱਚ ਆਉਂਦੀ ਹੈ ਤਾਂ ਪ੍ਰਕਾਸ਼ ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਸਦੇ ਉਪਯੋਗ ਨਾਲ ਉਸਦੀ ਕਦਰ ਕੀਮਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਰੱਬੀ ਗੁਣ ਹੈ ਅਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ। ਜਦ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਕਿਸੇ ਦੀ ਸ਼ਖਸੀਅਤ ਦੁਆਰਾ, ਕਿਸੇ ਦੇ ਆਚਾਰ ਦੁਆਰਾ, ਤਾਂ ਸੱਚ ਦੀ ਪੂਰਨਤਾ ਹੁੰਦੀ ਹੈ ਅਤੇ ਇਸ ਦੀ ਕਦਰ ਕੀਮਤ ਵੱਧ ਜਾਂਦੀ ਹੈ। ਤਦ ਇਹ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਵੀ ਉੱਚਾ ਦਰਸਾਇਆ ਗਿਆ ਹੈ। ਜਿਸ ਤਰ੍ਹਾਂ ਕਿ ਫੁੱਲਾਂ ਦਾ ਆਚਾਰ ਸੁਗੰਧੀ ਹੈ, ਲੱਕੜੀ ਦਾ ਆਚਾਰ ਅੱਗ ਹੈ, ਪਾਣੀ ਦਾ ਆਚਾਰ ਠੰਡ ਹੈ, ਸੂਰਜ ਦਾ ਆਚਾਰ ਗਰਮੀ ਹੈ, ਚੰਦ ਦਾ ਆਚਾਰ ਠੰਡੀ ਰੋਸ਼ਨੀ ਹੈ, ਪ੍ਰੀਤ ਦਾ ਆਚਾਰ ਖਿੱਚ ਹੈ, ਪਿਆਰ ਦਾ ਆਚਾਰ ਲਾਡ ਹੈ ਅਤੇ ਪ੍ਰੇਮ ਦਾ ਆਚਾਰ ਹੈ ਆਪਾ ਵਾਰਨਾ। ਸੋ ਇਹ ਦੇਖ ਲਿਆ ਕਿ ਗੁਰਬਾਣੀ ਵਿੱਚ ਸਭ ਤੋਂ ਉੱਤਮ ਜਿਹੜਾ ਹੈ ਆਚਾਰ, ਉਹ ਸੱਚ ਆਚਾਰ ਹੈ। ਇਹ ਸੱਚ ਆਚਾਰ ਵਾਲਾ ਆਪਣਾ ਸ਼ਖਸੀਅਤ ਜਾਂ ਆਪਣੇ ਕੈਰੈਕਟਰ ਨੂੰ ਸੱਚ ਆਚਾਰ ਵਾਲਾ ਕਿਵੇਂ ਬਣਾ ਸਕਦੇ ਹਾਂ, ਆਓ ਦੇਖੀਏ। ਇਸ ਲੇਖ ਦੇ ਸ਼ੁਰੂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਆਚਰਣ ਦੇ ਮੁੱਢਲੇ ਕਾਰਨ ਸਾਡੇ ਖਿਆਲ, ਖਿਆਲਾਂ ਤੋਂ ਬਣੇ ਕਰਮ, ਸੰਗਤ ਅਤੇ ਕਰਮਾਂ ਦਾ ਅਭਿਆਸ ਹੈ। ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਤੁਰਾ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ। ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਤੁਰਾ ਹੈ। ਕਿਵੇਂ? ਅਸੀਂ ਦੇਖਿਆ ਕਿ ਖਿਆਲਾਂ ਦੇ ਦੌਰਾਨ ਨਾਲ ਸਾਡਾ ਕੈਰੈਕਟਰ ਬਣਦਾ ਹੈ, ਪਰ ਖਿਆਲ ਆਪਣਾ ਅਸਰ ਸੰਗਤ ਤੋਂ ਲੈਂਦੇ ਹਨ। ਸੋ ਸਾਡਾ ਮਨ ਤਾਂ ਸਾਰਾ ਦਿਨ ਆਪਣੇ ਸੰਸਕਾਰਾਂ ਦੀ ਸੰਗਤ ਕਰਦਾ ਹੈ, ਕਿਉਂਕਿ ਸੰਸਕਾਰ ਸਾਡੇ ਅੰਦਰੋਂ ਹਨ, ਹਰ ਸੈਕਿੰਡ ਆਪਣੀ ਹਵਾੜ ਛੋੜਦਾ ਹੈ। ਦੂਸਰਾ, ਜਿਹੋ ਜਿਹੇ ਸਮਾਜ, ਜਿਹੋ ਜਿਹੇ ਮਾਹੌਲ, ਜਿਹੋ ਜਿਹੇ ਵਾਤਾਵਰਣ 'ਚ ਰਹਿੰਦੇ ਹਾਂ, ਉਸਦਾ ਅਸਰ ਮਨ ਲੈਂਦਾ ਹੈ, ਉਸਦੀ ਸੰਗਤ ਦਾ ਅਸਰ ਪੈਂਦਾ ਹੈ। ਇਹ ਦੋ ਤਰ੍ਹਾਂ ਦੀ ਸੰਗਤ ਅਸੀਂ ਸਭ ਤੋਂ ਜ਼ਿਆਦਾ ਕਰਦੇ ਹਾਂ, ਆਪਣੇ ਸਮਾਜ ਦੀ, ਆਪਣੇ ਵਾਤਾਵਰਣ, ਆਪਣੇ ਮਾਹੌਲ ਦੀ ਅਤੇ ਆਪਣੇ ਸੰਸਕਾਰਾਂ ਦੀ। ਇਸ ਕਰਕੇ ਲਿਖਿਆ ਹੈ ਕਿ ਸਾਡੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਤੁਰਾ ਹੈ, ਜਿਸ ਦੇ ਦੁਆਲੇ ਸਾਡੇ ਖਿਆਲ, ਕਰਮ, ਆਦਤਾਂ ਅਤੇ ਆਚਾਰ ਘੁੰਮ ਰਹੇ ਹਨ। ਸੋ ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੁਆਰਾ ਬਣੀ ਹੋਈ ਕਸਵੱਟੀ ਨਾਲ ਹੀ ਕੀਤਾ ਜਾਂਦਾ ਹੈ ਅਤੇ ਉਸੇ ਰੰਗਤ ਦੇ ਪ੍ਰਾਇਣ ਹੀ ਖਿਆਲ ਉਪਜਦੇ ਅਤੇ ਕਰਮ ਕੀਤੇ ਜਾਂਦੇ ਹਨ। ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ ਹਨ, ਪਰ ਵਾਤਾਵਰਣ ਤੋਂ ਸੰਗਤ ਦਾ ਨਿਰਣਾ ਕਰਨਾ ਅਤੇ ਉਸ ਚੁਣੌਤੀ 'ਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ ਸਾਡੇ ਵੱਸ ਵਿੱਚ ਹੈ। ਇਸ ਨਿਰਣੇ ਅਤੇ ਚੁਣੌਤੀ ਦਾ ਆਧਾਰ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਸਾਡੇ ਹੋਮੇ ਦੇ ਅਧੀਨ ਸੰਸਕਾਰਾਂ ਅਤੇ ਵਾਤਾਵਰਣ ਦੀ ਸੰਗਤ ਹੈ। ਸੋ ਆਪਣੇ ਆਚਰਣ ਨੂੰ ਸੱਚ ਆਚਰਣ ਬਣਾਉਣ ਲਈ ਸਾਡੇ ਵੱਸ ਵਿੱਚ ਇੱਕੋ ਹੀ ਗੱਲ ਹੈ, ਉਹ ਕੀ ਕਿ ਆਪਣੀ ਸੰਗਤ ਦਾ ਨਿਰਣਾ ਕਰਨਾ ਅਤੇ ਆਪਣੇ ਜੀਵਨ ਨੂੰ ਨਵੀਂ ਜੀਵਨ ਸੇਧ ਦੇਣੀ ਕਿ ਕਿਹੜੀ ਸੰਗਤ ਆਪਾਂ ਕਰਨੀ ਹੈ। ਹੁਣ ਅਸੀਂ ਦੇਖ ਲਿਆ ਕਿ ਜੇ ਅਸੀਂ ਨਿਰਣਾ ਕਰਾਂਗੇ ਤਾਂ ਸਾਡੇ ਮਨ ਉੱਤੇ ਫਿਰ ਅਸਰ ਪਏਗਾ ਸਾਡੇ ਸੰਸਕਾਰਾਂ ਦਾ ਅਤੇ ਸਾਡੇ ਵਾਤਾਵਰਣ ਦਾ। ਜੇ ਸੰਸਕਾਰਾਂ ਅਨੁਸਾਰ ਅਸੀਂ ਨਿਰਣਾ ਕਰਦੇ ਹਾਂ ਆਪਣੀ ਸੰਗਤ ਦਾ, ਤਾਂ ਸੰਸਕਾਰਾਂ ਦੀ ਰੁਚੀ ਤਾਂ ਮਲੀਨ ਮਾਇਕੀ ਰੰਗਤ ਵਾਲੀ ਹੈ, ਉਹ ਜੇ ਆਪਣੀ ਨਿਰਣਾ ਸ਼ਕਤੀ ਬਣਾ ਲਵਾਂਗੇ ਫਿਰ ਸਾਡੀ ਮਾਇਕੀ ਰੰਗਤ ਹੋਰ ਦ੍ਰਿੜ ਹੋਏਗੀ। ਸੋ ਸੰਸਕਾਰ ਅਨੁਸਾਰ ਅਸੀਂ ਜੇ ਨਿਰਣਾ ਕਰਾਂਗੇ ਤਾਂ ਗਲਤ ਹੋਵੇਗਾ। ਹੁਣ ਅਸੀਂ ਆਪਣੇ ਵਾਤਾਵਰਣ ਨੂੰ ਦੇਖੀਏ, ਜੇ ਵਾਤਾਵਰਣ ਅਸੀਂ ਅਨੁਸਾਰ ਅਸੀਂ ਨਿਰਣਾ ਕਰਦੇ ਹਾਂ, ਸਾਡਾ ਵਾਤਾਵਰਣ ਕਿਹੋ ਜਿਹਾ ਹੈ? ਭਿੰਨ ਭਿੰਨ ਦੇਸ਼ਾਂ ਦੇ ਧਰਮਾਂ ਵਿੱਚ ਵਾਤਾਵਰਣ ਅਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਕਿਸਮ ਕਿਸਮ ਦੇ ਰਿਵਾਜ ਅਤੇ ਅਕੀਦੇ ਪ੍ਰਚਲਿਤ ਹਨ। ਕਿਸੇ ਇੱਕ ਦੇਸ਼ ਜਾਂ ਧਰਮ ਵਿੱਚ ਜਿਹੜੀ ਚੰਗੀ ਗੱਲ ਸਮਝੀ ਜਾਂਦੀ ਹੈ ਉਹ ਦੂਜੇ ਦੇਸ਼ ਜਾਂ ਧਰਮ ਵਿੱਚ ਮਾੜੀ ਜਾਂ ਨੀਵੀਂ ਸਮਝੀ ਜਾਂਦੀ ਹੈ। ਇਸੇ ਤਰ੍ਹਾਂ ਜ਼ਮਾਨੇ ਨਾਲ ਵੀ ਖਿਆਲਾਂ ਦੇ ਚੰਗੇ ਮਾੜੇ ਅਤੇ ਉੱਚੇ ਨੀਵੇਂ ਦਾ ਨਿਰਣਾ ਅਤੇ ਕਦਰ ਕੀਮਤ ਵੀ ਬਦਲਦੇ ਰਹਿੰਦੇ ਹਨ। ਜਿਸ ਕਾਰਨ ਭਿੰਨ ਭਿੰਨ ਦੇਸ਼ਾਂ ਧਰਮਾਂ ਅਤੇ ਇਨਸਾਨਾਂ ਦੇ ਆਪਸ ਵਿੱਚ ਮਤਭੇਦ ਵਾਦ ਵਿਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਤ੍ਰੈ ਗੁਣਾਂ ਦੇ ਬਦਲਦੇ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਅਤੇ ਨਾ ਹੀ ਪਕਿਆਈ। ਇਹ ਸਿਰਫ ਸਾਡੇ ਮਨੋਕਲਪਤ ਅਲਪਗ ਬਦਲਵੇਂ ਮਨਘੜਤ ਖਿਆਲਾਂ ਦਾ ਹੀ ਨਤੀਜਾ ਹੈ। ਇਸ ਲਈ ਸਾਡਾ ਨਿਰਣਾ ਚੁਣੌਤੀ ਕਸਵੱਟੀ ਨਿਰਮੂਲ ਗਲਤ ਅਧੂਰੀ ਗੰਦਲੀ ਨੀਵੀਂ ਬਦਲਵੀਂ ਅਲਪਗ ਸ਼ਕਤੀਹੀਣ ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈਗੁਣੀ ਦੁਨੀਆਂ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ ਬੁੱਧੀ ਖਿਆਲਾਂ ਅਤੇ ਕਰਮਾਂ ਉੱਤੇ ਪਿੱਛਾਂ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਅਸੀਂ ਜੋ ਕੁਝ ਕਰਦੇ ਹਾਂ ਸਭ ਹਉਮੈ ਦੇ ਅਧੀਨ ਮਨ ਦੀ ਮਤ ਨਾਲ ਕਰਦੇ ਹਾਂ। ਹਉਮ ਵਿੱਚ ਸਚਿਆਰ ਕੁੜਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ। ਸੋ ਵਾਤਾਵਰਣ ਵੀ ਸਾਡਾ ਜਿਹੜਾ ਹੈ, ਇਹ ਸਮਾਜ ਦਾ ਦਾਇਰਾ, ਇਹ ਆਂਢ ਗੁਆਂਢ, ਇਹ ਸਾਡਾ ਮਾਹੌਲ, ਇਹ ਵੀ ਇੱਕ ਤਾਂ ਬਦਲਵਾਂ ਹੈ, ਹਰ ਸੈਕਿੰਡ ਬਦਲਦਾ ਰਹਿੰਦਾ ਹੈ। ਦੂਸਰਾ, ਇਸ ਦਾ ਅਸਰ ਪਿੱਛਾਂ ਖਿੱਚੂ ਹੈ, ਸਾਨੂੰ ਮਾਇਆ ਵੱਲ ਜ਼ਿਆਦਾ ਖਿੱਚਦਾ ਹੈ, ਅਗਾਂਹ ਨਹੀਂ ਤੋਰਦਾ। ਸੋ ਜੇ ਵਾਤਾਵਰਣ ਅਨੁਸਾਰ ਵੀ ਅਸੀਂ ਨਿਰਣਾ ਕਰਦੇ ਹਾਂ, ਆਪਣੀ ਚੁਣੌਤੀ ਜਾਂ ਜੀਵਨ ਸਿਹਤ ਬਣਾਉਂਦੇ ਹਾਂ, ਇਹ ਵੀ ਅਲਪਗ ਸ਼ਕਤੀਹੀਣ ਅਤੇ ਹਾਨੀਕਾਰਕ ਹੋ ਸਕਦੀ ਹੈ। ਸੰਸਕਾਰਾਂ ਦੇ ਅਸਰ 'ਤੇ ਵੀ ਗਲਤ ਹੋ ਸਕਦਾ ਹੈ ਅਤੇ ਵਾਤਾਵਰਣ ਦਾ ਵੀ। ਸੋ ਇੱਥੇ ਫਿਰ ਇੱਕ ਹੋਰ ਗੱਲ ਸਾਡੇ ਸਾਹਮਣੇ ਆ ਗਈ, ਉਹ ਇਹ ਕਿ ਨਿਰਣਾ ਸ਼ਕਤੀ ਤੋਂ ਇਲਾਵਾ ਸਾਨੂੰ ਇੱਕ ਹੋਰ ਖਿਆਲਾਂ ਦੀ ਸ਼ਕਤੀ ਵੀ ਚਾਹੀਦੀ ਹੈ ਕਿ ਸਾਡੇ ਸੰਸਕਾਰਾਂ ਅਤੇ ਵਾਤਾਵਰਣ ਦਾ ਅਸਰ ਸਾਡੇ ਮਨ 'ਤੇ ਨਾ ਹੋਵੇ। ਸੋ ਇੱਕ ਤਾਂ ਆਪਣੀ ਜੀਵਨ ਸਿਹਤ ਬਣਾਉਣੀ ਹੈ, ਦੂਸਰਾ ਮਨ ਦੇ ਖਿਆਲਾਂ ਨੂੰ ਸ਼ਕਤੀ ਵੀ ਦੇਣੀ ਹੈ, ਕਿਉਂਕਿ ਜੇ ਇਸ ਦਾ 1% ਵੀ ਅਸਰ ਨਾ ਪਵੇ, ਨਾ ਸਾਡੇ ਵਾਤਾਵਰਣ ਦਾ ਅਤੇ ਨਾ ਸੰਸਕਾਰਾਂ ਦਾ। ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਮਨ ਨੂੰ ਸ਼ਕਤੀ ਕਿੱਥੋਂ ਮਿਲੇ ਅਤੇ ਫਿਰ ਇਹ ਸਿਹਤ ਕਿੱਥੋਂ ਮਿਲੇ। ਸ਼ਕਤੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ਕਤੀ ਇਲਾਹੀ ਗੁਣ ਹੈ ਅਤੇ ਜਿਉਂ ਜਿਉਂ ਸਾਡੇ ਖਿਆਲਾਂ ਉੱਤੇ ਆਤਮਕ ਰੰਗਤ ਚੜ੍ਹਦੀ ਜਾਂਦੀ ਹੈ, ਤਿਉਂ ਤਿਉਂ ਦੈਵੀ ਖਿਆਲ ਸੂਖਮ ਅਤੇ ਸ਼ਕਤੀਮਾਨ ਹੁੰਦੇ ਜਾਂਦੇ ਹਨ। ਸੋ ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗਡੋਰ ਤ੍ਰੈ ਗੁਣਾਂ ਦੇ ਦਾਇਰੇ ਵਿੱਚ ਹੋਮੇ ਦੇ ਪ੍ਰਾਇਣ ਵਾਤਾਵਰਣ 'ਤੇ ਨਹੀਂ ਰੱਖੀ ਅਤੇ ਮਾਇਕੀ ਰੰਗਤ ਦੇ ਸੰਸਕਾਰਾਂ ਦੇ ਆਸਰੇ ਵੀ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੀ ਸੁੱਚੀ ਅਪੋਲ ਅਟਲ ਗੁਰੂਮਤ ਦੀ ਸੇਧ ਅਤੇ ਟੇਕ ਬਖਸ਼ੀ ਹੈ। ਸੋ ਅਸੀਂ ਨਿਰਣਾ ਕਰਨਾ ਹੈ ਗੁਰੂ ਦੀ ਮਤ ਅਨੁਸਾਰ, ਨਾ ਵਾਤਾਵਰਣ ਅਨੁਸਾਰ, ਨਾ ਸੰਸਕਾਰਾਂ ਅਨੁਸਾਰ। ਇਹੀ ਆਚਾਰ, ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ, ਸੋ ਪਉਜਲ ਪਾਰ ਉਤਾਰੀ। ਕਰਮ ਧਰਮ ਅਨੇਕ ਕਿਰਿਆ, ਸਭ ਉਪਰ ਨਾਮ ਆਚਾਰ। ਆਚਾਰ ਵਿਵਹਾਰ ਜਾਤ ਅਰਗੁਨੀਆਂ, ਮਹਾ ਅਨੰਦ ਕੀਰਤਨ ਹਰ ਸੁਣੀਆਂ। ਗੁਰਬਾਣੀ ਤੁਰੋਂ ਆਈ ਹੈ, ਇਸ ਲਈ ਇਸ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮਤ ਅਪੁੱਲ ਅਟਲ ਉੱਚੀ ਸੁੱਚੀ ਨਿਰਮਲ ਅਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਅਤੇ ਸੱਚੀ ਬੁਨਿਆਦ 'ਤੇ ਰੱਖੀ ਹੈ। ਸੇਧ ਗੁਰਮਤ ਤੋਂ ਲੈਣੀ ਹੈ, ਗੁਰਮਤ ਗੁਰਬਾਣੀ ਦੇ ਵਿੱਚ ਹੈ। ਇਸ ਲਈ ਗੁਰਬਾਣੀ ਹੀ ਸੱਚੀ ਸੁੱਚੀ ਸਾਡੇ ਮਤ ਦੀ ਜਾਂ ਸਾਡੇ ਜੀਵਨ ਸੇਧ ਦੀ ਬੁਨਿਆਦ ਹੈ। ਪਰ ਹੁਣ ਜੇ ਗੁਰਬਾਣੀ ਤੋਂ ਪੁੱਛੀਏ ਕਿ ਮਹਾਰਾਜ ਤੁਸੀਂ ਕਿਹੜਾ ਉਪਦੇਸ਼ ਦਿੰਦੇ ਹੋ ਸੱਚ ਆਚਾਰ ਨੂੰ ਬਣਾਉਣ ਲਈ, ਗੁਰਬਾਣੀ ਸਾਨੂੰ ਬੜਾ ਸੌਖਾ ਉਪਦੇਸ਼ ਦਿੰਦੀ ਹੈ। ਕਿਹੜਾ? ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕਿੰਨੀ ਸੌਖੀ ਗੱਲ! ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ ਕੀ ਹੋਏਗਾ? ਤਿਉਂ ਤਿਉਂ ਸਾਡੇ ਖਿਆਲ, ਕਰਮ, ਆਦਤਾਂ, ਆਚਰਣ ਆਤਮ ਪਰਾਇਣ ਹੋ ਕੇ ਇਹਨਾਂ ਉੱਤੇ ਇਲਾਈ ਰੰਗ ਚੜ੍ਹਦਾ ਜਾਵੇਗਾ। ਪਿੱਛੇ ਅਸੀਂ ਪੜ੍ਹਿਆ ਕਿ ਖਿਆਲਾਂ ਉੱਤੇ ਆਤਮਕ ਰੰਗ ਚੜ੍ਹੇਗੀ ਤਾਂ ਹੀ ਖਿਆਲਾਂ ਨੂੰ ਸ਼ਕਤੀ ਮਿਲੇਗੀ। ਸੋ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਆ ਕੇ ਸਿਮਰਨ ਕਰਦੇ ਹਾਂ, ਤਿਉਂ ਤਿਉਂ ਸਾਡੇ ਖਿਆਲਾਂ ਉੱਤੇ ਨਾਮ ਦਾ ਰੰਗ ਅਤੇ ਉਹ ਇਲਾਹੀ ਰੰਗ ਜਾਂ ਆਤਮਕ ਸ਼ਕਤੀ ਚੜ੍ਹਦੀ ਜਾਂਦੀ ਹੈ। ਸੋ ਇਸ ਸ਼ਕਤੀ ਦੇ ਨਾਲ ਫਿਰ ਕੀ ਹੋਏਗਾ? ਤ੍ਰੈਗੁਣੀ ਦੇ ਮਾਇਕੀ ਵਾਤਾਵਰਣ ਦੇ ਅਸਰਾਂ ਤੋਂ ਛੁਟਕਾਰਾ ਪਾ ਲਵਾਂਗੇ ਅਤੇ ਫਿਰ ਸਹਿਜੇ ਸਹਿਜੇ ਸਾਡੇ ਇਸ ਨਾਲ ਸੰਸਕਾਰ ਵੀ ਬਦਲ ਸਕਦੇ ਹਨ ਅਤੇ ਸਾਡਾ ਆਚਾਰ ਦੈਵੀ ਗੁਣਾਂ ਨਾਲ ਰੰਗੀਜ ਕੇ ਸੱਚ ਆਚਾਰ ਬਣ ਸਕਦਾ ਹੈ। ਕਿੰਨੀ ਸੌਖੀ ਗੱਲ! ਸਾਧ ਸੰਗਤ ਵਿੱਚ ਆ ਕੇ ਸਿਮਰਨ ਕੀਤਾ, ਸਿਮਰਨ ਨਾਲ ਖਿਆਲਾਂ ਨੂੰ ਸ਼ਕਤੀ ਮਿਲੀ, ਉਸ ਸ਼ਕਤੀ ਦੇ ਆਸਰੇ ਅਸੀਂ ਵਾਤਾਵਰਣ ਦੇ ਅਸਰਾਂ ਤੋਂ ਵੀ ਬਚ ਗਏ, ਸੰਸਕਾਰਾਂ ਦੇ ਅਸਰਾਂ ਤੋਂ ਵੀ ਬਚ ਗਏ, ਸਾਡਾ ਜੀਵਨ ਵੀ ਬਦਲ ਕੇ ਸੱਚ ਆਚਾਰ ਬਣ ਗਿਆ। ਪਰ ਇੱਥੇ ਥੋੜ੍ਹੀ ਹੋਰ ਵਿਸਥਾਰ ਦੀ ਲੋੜ ਹੈ। ਇੱਥੇ ਲਿਖਿਆ ਹੈ ਸਾਧ ਸੰਗਤ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਨਾਮ ਤੋਂ ਕੀ ਭਾਵ ਹੈ, ਸਾਧ ਸੰਗਤ ਤੋਂ ਕੀ ਭਾਵ ਹੈ? ਆਓ ਦੇਖੀਏ ਕਿਹੜੀ ਸਾਧ ਸੰਗਤ ਦੀ ਪ੍ਰੇਰਨਾ ਕਰਦੀ ਹੈ। ਸਾਡੇ ਖਿਆਲ ਸੰਗਤ ਉੱਤੇ ਹੀ ਨਿਰਭਰ ਹੁੰਦੇ ਹਨ, ਇਸ ਲਈ ਸਤਿਗੁਰਾਂ ਨੇ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਇਹ ਸੰਗਤ ਗੁਰਬਾਣੀ ਧਰਮ ਗ੍ਰੰਥਾਂ, ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਗੁਰਸਿੱਖਾਂ, ਗੁਰਬਾਣੀ ਦੇ ਅਭਿਆਸ ਵਾਲੇ, ਸ਼ਬਦ ਕਮਾਈ ਵਾਲੇ, ਲਿਵ ਵਾਲੇ, ਰੰਗਰਤੜਿਆਂ, ਸੰਤ ਮੰਡਲੀ, ਮਰਜੀਵਣਿਆਂ, ਮਾਇਆ ਵਿੱਚ ਉਦਾਸੀ, ਜੀਵਨ ਮੁਕਤ, ਬ੍ਰਹਮ ਗਿਆਨੀ, ਸੰਤ ਸਿਪਾਹੀ ਅਤੇ ਖਾਲਸੇ ਦੀ ਸੰਗਤ ਅਥਵਾ ਸਾਧ ਸੰਗਤ ਲੋੜੀਂਦੀ ਹੈ। ਆਮ ਇਕੱਠ ਨੂੰ ਅਸੀਂ ਸੰਗਤ ਨਹੀਂ ਕਹਿਣਾ, ਜਿੱਥੇ ਗੁਰਮੁਖ ਪਿਆਰੇ ਵਿੱਚ ਵਿਚਰਦੇ ਹਨ, ਜਿਹੜੇ ਮਾਇਆ ਵਿੱਚ ਉਦਾਸ ਹਨ, ਜਿਹੜੇ ਜਿਉਂਦੇ ਹੋਏ ਮੁਕਤ ਹਨ, ਉਹਨਾਂ ਦੀ ਸੰਗਤ। ਫਿਰ ਉਠਤ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ, ਜੋ ਹਰ ਰਾਤੇ ਸੇ ਜਨ ਪ੍ਰਵਾਣ, ਤਿਨਕੀ ਸੰਗਤ ਪਰਮ ਨਿਦਾਨ। ਸਾਧ ਸਾਧ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਤਨ ਮੋਰਾ, ਅਨ ਨਾਨਕ ਇਹ ਲਈਐ। ਜਿਨ ਹਰ ਤਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੂੰਹ ਜੋੜੀਐ। ਹਰ ਕੇ ਸਨ ਮਨ ਪ੍ਰੀਤ ਲਗਾਈ, ਜਿਉਂ ਦੇਖੈ ਸਸ ਕਮਲੇ, ਕੋਈ ਆਵੈ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਏ ਮਾਰਗ ਦਿਖਲਾਵੇ। ਆਨ ਉਪਾਉ ਨਾ ਕੋ ਸੂਜੈ, ਹਰ ਦਾਸਾ ਸ਼ਰਣੀ ਪਰ ਰਹਾ। ਸੋ ਸਾਡੇ ਜੀਵਨ ਨੂੰ ਸੇਧ, ਆਤਮਕ ਸੇਧ ਦੇਣ ਲਈ ਦੂਜਾ ਜਿਹੜਾ ਹੁਕਮ ਹੈ, ਉਹ ਹੈ ਭਜ ਕੇਵਲ ਨਾਮ। ਇਹ ਨਾਮ ਦਾ ਭਜਣਾ ਕੀ ਹੈ? ਇਹ ਸਿਮਰਨ ਹੈ, ਇਹ ਆਰਾਧਨਾ ਹੈ, ਇਹ ਧਿਆਉਣਾ ਹੈ, ਇਹ ਸਾਸ ਗਿਰਾਸ ਜਪਣਾ ਹੈ, ਇਹ ਬਹਿੰਦਿਆਂ ਉੱਠਦਿਆਂ ਧਿਆਉਣਾ ਹੈ, ਇਹ ਚਲਤ ਬੈਸਤ ਖਲਿਆਂ ਜਪਣਾ ਹੈ, ਇਹ ਸਦਾ ਸਦਾ ਧਿਆਉਣਾ ਹੈ, ਇਹ ਪਲ ਪਲ ਨਿਮਖ ਨਿਮਖ ਜਪਣਾ ਹੈ। ਭਜ ਕੇਵਲ ਨਾਮ ਵਿੱਚ ਲਫਜ਼ ਕੇਵਲ ਮਹੱਤਵਪੂਰਨ ਹੈ। ਇਸ ਦਾ ਮਤਲਬ ਇਹ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਅਤੇ ਇੱਕੋ ਇੱਕ ਰੁਝੇਵਾਂ ਹੋਣਾ ਚਾਹੀਦਾ ਹੈ। ਧਿਆਨ ਦੇਣਾ ਜੀ, ਨਾਮ ਜਪਣਾ ਇਹ ਨਹੀਂ ਕਿ ਘੰਟਾ ਡੇਢ ਘੰਟਾ ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਕਰ ਲਿਆ ਅਤੇ ਫਿਰ ਉਸੇ ਤਰ੍ਹਾਂ ਆਪਣੇ ਮਾਇਕੀ ਵਾਤਾਵਰਣ। ਇੱਥੇ ਕੀ ਲਿਖਿਆ ਹੈ ਕਿ ਨਾਮ ਜਪਣਾ ਕੀ ਹੈ? ਪਲ ਪਲ ਨਿਮਖ ਨਿਮਖ ਧਿਆਉਣਾ ਹੈ। ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਅਤੇ ਇੱਕੋ ਇੱਕ ਰੁਝੇਵਾਂ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵੀ ਦੁਨੀਆਂ ਦੇ ਰੁਝੇਵੇਂ ਹਨ, ਅਵਰ ਕਾਜ ਤੇਰੇ ਕਿਤੇ ਨਾਕਾਮ ਹਨ। ਇਸ ਨੁਕਤੇ ਬਾਬਤ ਬਹੁਤ ਭਰਮ ਭੁਲੇਖੇ ਅਤੇ ਗਲਤ ਫਹਿਮੀਆਂ ਪਈਆਂ ਹੋਈਆਂ ਹਨ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ। ਗਲਤ ਫਹਿਮੀਆਂ ਬੜੀਆਂ ਹਨ, ਕਿਉਂਕਿ ਜੇ ਅਸੀਂ ਕਹਿੰਦੇ ਹਾਂ ਕਿ ਇੱਕੋ ਹੀ ਰੁਝੇਵਾਂ ਨਾਮ ਹੋਣਾ ਚਾਹੀਦਾ ਹੈ, ਤੇ ਫਿਰ ਛੋੜ ਕੇ ਜੰਗਲਾਂ ਨੂੰ ਚਲੇ ਜਾਈਏ, ਬੱਚਿਆਂ ਨੂੰ ਕੌਣ ਪਾਲੇਗਾ? ਸੋ ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਇੱਥੇ ਦੱਸਿਆ ਗਿਆ ਹੈ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ, ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ। ਉਸ ਨੁਕਤੇ ਜਾਂ ਆਚਾਰ ਦੀ ਰੰਗਤ ਸਾਡੀ ਹਰ ਕਿਰਿਆ ਯਾਨੀ ਤੱਕਣੀ, ਸੋਚਣੀ, ਬੋਲਣੀ ਆਦਿ ਵਿੱਚ ਫੁੱਟ ਫੁੱਟ ਕੇ ਅਵਸ਼ੀ ਪ੍ਰਗਟ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਣ ਦੀ ਝਲਕ ਦਾ ਬੋਲਬਾਲਾ ਜਾਂ ਪਹਿਲ ਆਉਂਦੀ ਹੈ, ਅਤੇ ਬਾਕੀ ਸਾਰੇ ਖਿਆਲ ਜਾਂ ਕਰਮ ਇਸੇ ਝਲਕ ਨਾਲ ਰੰਗੇ ਆਉਂਦੇ ਹਨ ਅਤੇ ਪਿਛਲੱਗੂ ਦਾ ਦਰਜਾ ਰੱਖਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਸਾਡਾ ਜੀਵਨ ਟਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ, ਅਤੇ ਨਾਮ ਦੀ ਰੰਗਣ ਨਾਲ ਸਾਡੇ ਹਰ ਖਿਆਲ, ਸੋਚਣੀ, ਆਦਤ ਅਤੇ ਆਚਾਰ ਵਿੱਚ ਝਲਕ ਮਾਰਦੀ ਹੈ। ਇਸ ਹਾਲਤ ਵਿੱਚ ਨਾਮ ਰੰਗਣ ਹੀ ਸਾਡੇ ਜੀਵਨ ਦਾ ਆਧਾਰ ਅਤੇ ਪਹਿਲ ਬਣ ਜਾਂਦੇ ਹਨ, ਅਤੇ ਬਾਕੀ ਸਾਰੇ ਖਿਆਲੇ ਨਾਮ ਦੇ ਦੁਆਲੇ ਘੁੰਮਦੇ ਹਨ। ਇਸ ਤਰ੍ਹਾਂ ਨਾਮ ਸਿਮਰਨ ਹੀ ਸਾਡੇ ਜੀਵਨ ਦਾ ਆਧਾਰ, ਪਹਿਲ ਅਤੇ ਕੇਵਲ ਕਿਰਿਆ ਬਣ ਜਾਂਦਾ ਹੈ। ਧਿਆਨ ਦੇਣਾ ਜੀ, ਅਸੀਂ ਕੰਮਕਾਰ ਨਹੀਂ ਛੱਡਣੇ, ਬਲਕਿ ਸਿਰਫ ਸਿਮਰਨ ਕਰ ਕਰਕੇ ਆਪਣੇ ਸਿਮਰਨ ਨੂੰ ਆਪਣੇ ਜੀਵਨ ਵਿੱਚ ਪਹਿਲ ਦੇਣੀ ਹੈ। ਜਿਵੇਂ ਹੁਣ ਸਾਡਾ ਪਹਿਲ ਕਿਸੇ ਦਾ ਮਾਇਆ ਹੈ, ਕਿਸੇ ਦਾ ਕੀ ਹੈ, ਕਿਸੇ ਦਾ ਕੀ, ਬਾਕੀ ਅਸੀਂ ਹੁਣ ਜਿਹੜਾ ਪਰਮਾਰਥ ਨੂੰ ਹੈ ਪਿਛਲੱਗੂ ਦਾ ਦਰਜਾ ਦਿੱਤਾ ਹੋਇਆ। ਮਿਸਾਲ ਦੇ ਤੌਰ 'ਤੇ ਕਿਸੇ ਨੂੰ ਮਾਇਆ ਨੂੰ ਪਹਿਲ ਦਿੱਤੀ ਹੈ, ਉਸਨੇ ਆਪਣੇ ਜੀਵਨ ਦਾ ਆਚਾਰ ਇਹ ਬਣਾਇਆ ਹੈ ਕਿ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਾ ਹੈ, ਉਹ ਫਿਰ ਹਰ ਕੰਮ ਇਸ ਦੀ ਰੰਗਣ ਵਿੱਚ ਕਰੇਗਾ, ਉਹ ਝੂਠ ਵੀ ਬੋਲੇਗਾ, ਇਹ ਨਹੀਂ ਦੇਖੇਗਾ ਗੁਰਬਾਣੀ ਕੀ ਕਹਿੰਦੀ ਹੈ, ਜਾਇਜ਼ ਨਾਜਾਇਜ਼ ਕਰਮ ਵੀ ਕਰੇਗਾ, ਕਿਉਂਕਿ ਉਸਦਾ ਨੁਕਤਾ ਕੇਂਦਰੀ ਹੈ ਮਾਇਆ ਇਕੱਠੀ ਕਰਨਾ। ਅਤੇ ਜੇ ਕਿਤੇ ਸੰਗਤ ਵਿੱਚ ਜਾਣ ਦਾ ਉਸਨੂੰ ਮੌਕਾ ਮਿਲੇਗਾ, ਉਹ ਕਾਰੋਬਾਰ ਛੱਡ ਕੇ ਨਹੀਂ ਜਾਏਗਾ, ਜੇ ਛੁੱਟੀ ਹੋਏਗੀ ਫਾਲਤੂ ਦਾ ਟਾਈਮ ਹੋਏਗਾ ਤਾਂ ਹੀ ਜਾਏਗਾ, ਕਿਉਂਕਿ ਉਸਨੇ ਕੇਂਦਰੀ ਨੁਕਤਾ ਮਾਇਆ ਨੂੰ ਬਣਾਇਆ ਹੈ, ਬਾਕੀ ਸਾਰੇ ਕੰਮ ਉਹ ਪਿਛਲੱਗੂ ਦਾ ਦਰਜਾ ਰੱਖਦੇ ਹਨ। ਇਸੇ ਤਰ੍ਹਾਂ ਜੋ ਅਸੀਂ ਸਾਧ ਸੰਗਤ ਵਿੱਚ ਆ ਕੇ ਨਾਮ ਨੂੰ ਆਪਣਾ ਪਹਿਲ ਬਣਾ ਲਵਾਂਗੇ, ਇਸ ਕੇਂਦਰੀ ਨੁਕਤੇ ਨੂੰ ਪਹਿਲ ਦੇਣੀ ਹੈ, ਇਸਦਾ ਮਤਲਬ ਇਹ ਹੈ ਕਿ ਸਵਾਸ ਸਵਾਸ ਸਿਮਰਨ ਕਰਨ ਦਾ, ਬਾਕੀ ਸਾਰੇ ਕਰਮ ਪਿਛਲੱਗੂ ਦਾ ਦਰਜਾ ਹੋਣ। ਨਾਮ ਦੀ ਰੰਗਣ ਵਿੱਚ ਕਰਮ ਕਰਨੇ ਹਨ, ਜਿਵੇਂ ਕਿ ਜੇ ਝੂਠ ਬੋਲਣਾ ਨਾਮ ਵਿੱਚ ਵਿਘਨ ਪਾਉਂਦਾ ਹੈ ਤਾਂ ਛੱਡ ਦਿੱਤਾ, ਅਤੇ ਜੇ ਸੰਗਤ ਕਰਨ ਦਾ ਕਿੱਥੇ ਲਾਹਾ ਲੈਣ ਦਾ ਸਾਨੂੰ ਮੌਕਾ ਮਿਲਿਆ ਉੱਥੇ ਚਲੇ ਗਏ। ਜਦੋਂ ਨਾਮ ਦੀ ਸਾਡੇ ਜੀਵਨ ਵਿੱਚ ਪਹਿਲ ਹੋਏਗੀ, ਫਿਰ ਨਾਮ ਦਾ ਧਨ ਇਕੱਠਾ ਕਰਨ ਦੇ ਜਿਤਨੇ ਵੀ ਸਾਧਨ ਆਉਣਗੇ ਉਹ ਅਸੀਂ ਕਰਾਂਗੇ, ਕਿਸੇ ਨਾਲ ਰੋਸ ਨਹੀਂ ਕਰਾਂਗੇ ਕਿਉਂਕਿ ਵਿਘਨ ਪਾਵੇਗਾ। ਇਸ ਤਰ੍ਹਾਂ ਅਸੀਂ ਔਗਣਾਂ ਤੋਂ ਆਪ ਮੁਹਾਰੇ ਬਚਾਂਗੇ, ਸਾਡਾ ਆਚਾਰ ਫਿਰ ਆਪਣੇ ਆਪ ਬਣ ਜਾਏਗਾ ਜਦੋਂ ਕੇਂਦਰ ਨਾਮ ਨੂੰ ਬਣਾਵਾਂਗੇ। ਸੋ ਇਸ ਤਰ੍ਹਾਂ ਨਾਮ ਹੀ ਸਾਡੇ ਜੀਵਨ ਦਾ ਆਧਾਰ, ਪਹਿਲ ਅਤੇ ਕੇਵਲ ਕਿਰਿਆ ਬਣ ਜਾਂਦਾ ਹੈ ਜਦੋਂ ਸਾਧ ਸੰਗਤ ਵਿੱਚ ਆ ਕੇ ਅਸੀਂ ਸੇਧ ਲੈਂਦੇ ਹਾਂ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿੱਚ ਵਿਚਰਦੇ ਹੋਇਆਂ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪਣੇ ਕੰਮ ਕਰਨੇ ਹਨ, ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ ਅਤੇ ਬਾਕੀ ਸਾਰੇ ਕੰਮ ਨਾਮ ਦੀ ਰੰਗਣ ਵਿੱਚ ਕਰਨੇ ਹਨ। ਪਰ ਅਮਲੀ ਤੌਰ 'ਤੇ ਇਸ ਇਲਾਹੀ ਹੁਕਮ ਦੇ ਐਨ ਉਲਟ ਅਸੀਂ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੈ ਅਤੇ ਇਸ ਦੇ ਰੰਗਣ ਵਿੱਚ ਰੰਗੀਜ ਕੇ ਸਾਰੇ ਕੰਮ ਕਰਦੇ ਹਾਂ। ਇੱਥੋਂ ਤਾਈਂ ਕਿ ਪਰਮਾਰਥ ਜਾਂ ਗੁਰਬਾਣੀ ਨੂੰ ਵੀ ਇਸੇ ਮਾਇਕੀ ਰੰਗਣ ਨਾਲ ਪਰਖ ਦੇ ਉੱਤੇ ਢਾਲਦੇ ਹਾਂ। ਇਸੇ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੋਈ ਹੈ ਅਤੇ ਪਰਮਾਰਥ ਨੂੰ ਓਪਰਾ ਜਿਹਾ ਬਣਾ ਦਿੱਤਾ ਹੈ ਅਤੇ ਪਰਮਾਰਥ ਨੂੰ ਵੀ ਮਾਇਕੀ ਰੰਗਤ ਚਾੜ ਦਿੱਤੀ ਹੈ, ਜਿਸ ਦਾ ਨਤੀਜਾ ਸਾਡੇ ਧਾਰਮਿਕ ਜੀਵਨ ਵਿੱਚ ਪ੍ਰਤੱਖ ਜ਼ਾਹਿਰ ਹੈ। ਇਸ ਭੁਲੇਖੇ ਅਤੇ ਗਲਤ ਅਕੀਦੇ ਤੋਂ ਬਚਾਉਣ ਲਈ ਗੁਰਬਾਣੀ ਵਿੱਚ ਸਾਨੂੰ ਡਾਢੀ ਤਾੜਨਾ ਕੀਤੀ ਗਈ ਹੈ। ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ, ਆਨ ਆਚਾਰ ਵਿਵਹਾਰ ਹੈ ਜੇ ਤੇ ਬਿਨ ਹਰ ਸਿਮਰਨ ਫੋਕ। ਧਿਆਨ ਦੇਣਾ ਜੀ, ਫਿਰ ਦੁਹਰਾ ਦੇਈਏ ਕਿਉਂਕਿ ਬਹੁਤ ਜ਼ਰੂਰੀ ਨੁਕਤਾ ਹੈ ਕਿ ਜੇ ਤਾਂ ਅਸੀਂ ਆਪਣਾ ਆਚਾਰ ਕਰੈਕਟਰ ਬਣਾਉਣਾ ਹੈ, ਉਹ ਨਾਮ ਨੂੰ ਜਦੋਂ ਪਹਿਲ ਦੇਵਾਂਗੇ, ਨਾਮ ਨੂੰ ਆਧਾਰ ਬਣਾਵਾਂਗੇ ਤਾਂ ਹੀ ਬਣ ਸਕਦਾ ਹੈ। ਐਵੇਂ ਨਹੀਂ, ਕਈ ਵਾਰੀ ਅਸੀਂ ਦਿਮਾਗੀ ਨਿਸ਼ਚੇ ਦੁਆਰਾ ਕੈਰੈਕਟਰ ਬਣਾਉਣ ਦੀ ਕੋਸ਼ਿਸ਼ ਕਰਦੇ। ਇੱਕ ਬੰਦਾ ਫੈਸਲਾ ਕਰਦਾ ਮੈਂ ਕ੍ਰੋਧ ਨਹੀਂ ਕਰਨਾ, ਜਦੋਂ ਉਹ ਜਿਹਾ ਵਾਕਿਆ ਹੋ ਜਾਂਦਾ ਫਿਰ ਕ੍ਰੋਧ ਕਰਨ ਲੱਗ ਪੈਂਦਾ ਹੈ। ਫੈਸਲਾ ਕਰਦੇ ਹਾਂ ਰੋਸੇ ਗਿਲੇ, ਅੱਜ ਤੋਂ ਬਾਅਦ ਕਿਸੇ ਨਾਲ ਨਹੀਂ ਕਰਾਂਗੇ, ਫਿਰ ਜਦੋਂ ਕੋਈ ਉਹ ਜਿਹਾ ਮਾਹੌਲ ਬਣਦਾ ਹੈ ਰੋਸੇ ਗਿਲੇ ਵੀ ਹੋ ਜਾਂਦੇ ਹਨ, ਕਿਉਂਕਿ ਬੁਨਿਆਦ ਸਾਡੀ ਦਿਮਾਗੀ ਨਿਸ਼ਚਿਆਂ 'ਤੇ ਆਧਾਰਿਤ ਹੈ। ਜਦੋਂ ਨਾਮ ਰੰਗਣ ਨੂੰ ਪਹਿਲ ਦੇਵਾਂਗੇ ਫਿਰ ਇਹ ਆਚਾਰ ਆਪਣੇ ਆਪ ਬਣ ਜਾਵੇਗਾ, ਕਿਉਂਕਿ ਅਸੀਂ ਦੇਖਾਂਗੇ ਜੋ ਰੋਸ ਕਰਦੇ ਹਾਂ ਤਾਂ ਨਾਮ ਵਿੱਚ ਫਰਕ ਪੈਂਦਾ ਹੈ, ਜੇ ਕ੍ਰੋਧ ਕਰਦੇ ਹਾਂ ਨਾਮ ਵਿੱਚ ਫਰਕ ਪੈਂਦਾ ਹੈ, ਜੇ ਵਾਸ਼ਨਾਵਾਂ ਵਿੱਚ ਗਲਤਾਨ ਆਉਂਦੇ ਹਾਂ ਨਾਮ ਵਿੱਚ ਫਰਕ ਪੈਂਦਾ ਹੈ। ਸੋ ਕੇਂਦਰੀ ਨੁਕਤਾ ਜਦੋਂ ਨਾਮ ਨੂੰ ਬਣਾ ਲਿਆ ਆਪਣੇ ਆਪ ਸਾਡਾ ਕੈਰੈਕਟਰ ਬਣ ਜਾਵੇਗਾ, ਜੇ ਨਹੀਂ ਬਣਾਇਆ ਤਾਂ ਸਿਮਰਨ ਤੋਂ ਬਿਨਾਂ ਸਾਡੇ ਕੈਰੈਕਟਰ ਜਿਹੜੇ ਹਨ ਉਹ ਫੋਕੇ ਹਨ। ਗੁਰਬਾਣੀ ਇਸ ਗੱਲ ਦਾ ਗਵਾਹੀ ਭਰਦੀ ਹੈ ਕਿ ਆਨ ਆਚਾਰ ਵਿਵਹਾਰ ਹੈ ਜੇ ਤੇ ਬਿਨ ਹਰ ਸਿਮਰਨ ਫੋਕ, ਮਨਮੁਖ ਕਾ ਇਹ ਬਾਦ ਆਚਾਰ ਬਹੁ ਕਰਮ ਦ੍ਰਿੜਾਵੈ ਨਾਮ ਵਿਸਾਰ। ਬਿਨ ਸ਼ਬਦ ਹੈ ਆਚਾਰ ਨਾ ਕਿਨਹੀਂ ਪਾਇਆ, ਨਾਮ ਬਿਨਾਂ ਕੈਸੇ ਆਚਾਰ। ਇਸ ਦਾ ਨਿਚੋੜ ਇਹ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਖਿਆਲ, ਕਰਮ ਅਤੇ ਆਚਾਰ ਅਧੂਰੇ, ਫੋਕੇ, ਗਲਤ, ਹਾਨੀਕਾਰਕ ਅਤੇ ਦੁਖਦਾਈ ਹੋ ਸਕਦੇ ਹਨ, ਜਿਸ ਕਾਰਨ ਸਾਡੇ ਸਾਰੇ ਕਰਮ ਧਰਮ ਅਜਾਈ ਜਾਂਦੇ ਹਨ ਅਤੇ ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਵਿੱਚ ਬਿਰਥਾ ਜਾ ਰਿਹਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੋ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਪਰ ਇਹ ਨਾਮ ਜਿਹੜਾ ਹੈ ਸਾਡੇ ਜੀਵਨ ਦਾ ਕੇਂਦਰੀ ਨੁਕਤਾ ਤਾਂ ਬਣੇਗਾ ਜੇ ਅਸੀਂ ਇਸਦਾ ਰਾਤ ਦਿਨ ਅਭਿਆਸ ਕਰਾਂਗੇ, ਸਵਾਸ ਸਵਾਸ ਜਪਾਂਗੇ। ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਆਉਂਦੀ ਸੀ, ਜਿਸ ਨਾਲ ਉਹਨਾਂ ਦਾ ਇਖਲਾਕ ਜਾਂ ਆਚਾਰ ਉੱਚਾ ਸੁੱਚਾ ਆਉਂਦਾ ਸੀ। ਇਸ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਉਹਨਾਂ ਵਿੱਚ ਸਵੈ ਸੰਜਮ ਵੀ ਆਉਂਦਾ ਸੀ, ਡਿਸਿਪਲਿਨ, ਜਿਸ ਕਾਰਨ ਉਹਨਾਂ ਨੂੰ ਨਿੱਜੀ, ਖਾਨਦਾਨੀ ਅਤੇ ਕੌਮੀ ਇਖਲਾਕ ਅਥਵਾ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਬੇਅੰਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ। ਅੱਜ ਕੱਲ੍ਹ ਸਾਡੇ ਜੀਵਨ ਵਿੱਚ ਮਾਇਆ ਦਾ ਇਤਨਾ ਗਹਿਰਾ ਅਥਵਾ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੇ ਹਉਮੈ ਅਤ ਸੂਖਮ ਅਤੇ ਦਾਮਨਕ ਹੋ ਗਈ ਹੈ, ਜਿਸ ਨਾਲ ਸਾਡੇ ਜੀਵਨ ਵਿੱਚ ਮੈਂ ਮੇਰੀ ਅਥਵਾ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਹੀ ਵਰਤ ਵਰਤਾਰਾ ਹੈ ਅਤੇ ਬੋਲਬਾਲਾ ਹੈ, ਜਿਸ ਦੀ ਵਜ੍ਹਾ ਨਾਲ ਸਾਡੀ ਹਉਂਤਾਰੀ ਸ਼ਖਸੀਅਤ ਹੀ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ ਅਤੇ ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਤੁਰੇ ਦੁਆਲੇ ਹੀ ਘੁੰਮਦੇ ਰਹਿੰਦੇ ਹਾਂ। ਇਸ ਹਉਂਤਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਹੀ ਸਾਡੀ ਜੀਵਨ ਸੇਧ ਬਣ ਗਈ ਹੈ ਅਤੇ ਇਸ ਦੀ ਪ੍ਰਵਿਰਤੀ ਲਈ ਸਰੀਰਕ ਅਤੇ ਮਾਨਸਿਕ ਸੰਜਮ, ਉੱਚੇ ਸੁੱਚੇ ਜੀਵਨ ਮਿਆਰ, ਇਖਲਾਕ, ਆਚਾਰ ਨੂੰ ਅੱਖਾਂ ਤੋਂ ਲਾਂਭੇ ਰੱਖ ਕੇ ਅਥਵਾ ਭੁਲਾ ਕੇ ਆਪਣੀ ਹੋਮੇ ਵਿੜੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਹੀ ਸਾਡਾ ਜੀਵਨ ਆਧਾਰ ਬਣ ਚੁੱਕਿਆ ਹੈ। ਕੌਣ ਦੇਖਦਾ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ, ਸਾਡੀ ਆਤਮਾ ਕੀ ਆਵਾਜ਼ ਦਿੰਦੀ ਹੈ? ਕੋਈ ਨਹੀਂ ਦੇਖਦਾ। ਆਚਾਰ, ਕਰੈਕਟਰ, ਉੱਚੇ ਸੁੱਚੇ ਦੈਵੀ ਗੁਣਾਂ ਵੱਲ ਕੋਈ ਨਹੀਂ ਤੱਕਦਾ। ਸਿਰਫ ਆਪਣੀ ਹਉਂਤਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ, ਇਹ ਸਾਡਾ ਜੀਵਨ ਆਚਾਰ ਬਣ ਗਿਆ ਹੈ। ਝੂਠੀ ਮਾਇਆ ਹੀ ਸਾਡਾ ਰੱਬ, ਇਹ ਮਾਇਆ ਹੀ ਸਾਡਾ ਧਰਮ, ਸਾਡਾ ਇਖਲਾਕ, ਸਾਡਾ ਆਚਾਰ, ਸਾਡਾ ਜੀਵਨ ਬਣ ਚੁੱਕੀ ਹੈ, ਜਿਸ ਦੀ ਵਜ੍ਹਾ ਨਾਲ ਹਉਮੈ ਵੇੜੀ ਮੈਂ ਮੇਰੀ ਦਾ ਹੀ ਵਰਤ ਵਰਤਾਰਾ ਹੈ ਅਤੇ ਦੁਨੀਆਂ ਵਿੱਚ ਖੁਦਗਰਜ਼ੀ, ਖੋਆ ਖਾਈ, ਲੁੱਟ ਖਸੁੱਟ, ਰਿਸ਼ਵਤਖੋਰੀ, ਧੋਖੇਬਾਜ਼ੀ, ਝੂਠ ਫਰੇਬ, ਈਰਖਾ ਦੁਆਤ, ਵੈਰ ਵਿਰੋਧ, ਲੜਾਈਆਂ, ਝਗੜੇ, ਜ਼ੁਲਮ ਦਾ ਬੋਲਬਾਲਾ ਹੋ ਰਿਹਾ ਹੈ। दूजे लफ्जां विच इस कलयुग विच मानसिक संजम इखलाक या आचार की बजाय साड़ी मैं मेरी दी हौं तारी शख्सियत नू जायज़ नजायज़ तरीक़े नाल पालना पोसना ही साड़ा इखलाक या आचार बन चुका है। गुरबाणी में साड़ी इस अदोगती बाबत इउं ताड़ना की गई है, झूठी दुनिया लग ना आप मंजाइए, ये हुक्म है सानू। ऐसे सुचे सचे सुचे आचारहीन कोर कलजग विच भी जिन्हों गुरमुखा ने गुरबाणी अते सत्संग दी शरण ली है उन्होंने गुरमुख सुख फल सात संग माया अंदर करन उदासी किया गया है। पर ऐसे गुरबाणी दे सचे सुचे आत्मक रंगत दे आचारी अथवा गुरमुख जन विरले ही होंदे हन। जग ज्ञानी विरला आचारी, हाँ जी, ऐसे गुरबाणी दे सचे सुचे आत्मक रंगत दे आचारी जिन्होंने नाम दी आधार ते अपना आचार बनाया है अथवा गुरमुख जन विरले ही आंदे हन। जग ज्ञानी विरला आचारी। गुरबाणी विचार लेख नंबर 11। गुरु रुप्यारी सात संगत जी, ये गुरबाणी विचार दिया लिखता गुरमुख प्यारे ने साढ़े इस दुखदाई ते मलीन जीवन ते तरस करके अपने आत्मक अनुभव विचों सानू सेध देने लई लिखिया हन 132 लिखता हन, जिन्हां विचों 11 नंबर आप जी के सामने पढ़िया गया सी। ये लिखता आप गुरबाणी विचार दे लेखां दे स्टाल तो प्राप्त हो के प्राप्त करके इन्हां तो सेध लैके अपने जीवन नूं सेध दे सकदे हो ते सतगुर दीआं खुशियां प्राप्त कर सकदे हो जी। वाहिगुरू जी का खालसा, वाहिगुरू जी की फतह।